ਮਾਤਾ ਸੁੰਦਰੀ ਜੀ ਦੇ ਅੰਤਲੇ ਸਮੇਂ ਦਾ ਕੁਝ ਪ੍ਰਸੰਗ ਭਾਈ ਸੰਤੋਖ ਸਿੰਘ ਜੀ ਲਿਖ ਰਹੇ ਨੇ। ਜੋ ਮਾਤਾ ਦਾ ਪਾਲਿਆ ਹੋਇਆ ਪਾਲਕ ਪੁੱਤਰ ਸੀ ਅਜੀਤ ਸਿੰਘ, ਜੋ ਮਾਤਾ ਜੀ ਤੋਂ ਪਹਿਲਾਂ ਬਗਾਵਤ ਕਰਕੇ ਬਾਗੀ ਹੋਇਆ, ਬਾਦਸ਼ਾਹ ਨੇ ਉਸ ਵਕਤ ਜਦੋਂ ਆਖਿਆ ਕਿ ਤੈਨੂੰ ਆਪਣਾ ਧਰਮ ਛੱਡਣਾ ਪਏਗਾ ਤਾਂ ਉਸੇ ਵਕਤ ਆਪਣੇ ਕੇਸ ਵੀ ਕਤਲ ਕਰ ਦਿੱਤੇ ਪ੍ਰਾਣ ਬਚਾਉਣ ਵਾਸਤੇ। ਤਾਂ ਮਾਤਾ ਸੁੰਦਰੀ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਮਾਤਾ ਜੀ ਨੇ ਇਹਨੂੰ ਵਿਦਾਵਾ ਦੇ ਦਿੱਤਾ, ਯਾਨੀ ਕਿ ਹੁਕਮਨਾਮਾ ਜਾਰੀ ਕਰ ਦਿੱਤਾ ਵੀ ਇਹ ਸਾਡੇ ਮੱਥੇ ਨਾ ਲੱਗੇ। ਇਹਦਾ ਘਰ ਛੱਡ ਕੇ ਮਾਤਾ ਜੀ ਬਾਹਰ ਆ ਗਏ। ਦਿੱਲੀ ਦੀ ਸੰਗਤ ਨੇ ਬੇਨਤੀ ਕੀਤੀ, ਮਹਾਰਾ ਮਾਤਾ ਜੀ ਸਾਡਾ ਇਹਦੇ ਚ ਕੀ ਦੋਸ਼ ਹੈ ਕਿ ਤੁਸੀਂ ਸਾਨੂੰ ਛੱਡ ਕੇ ਚੱਲੇ ਜੇ, ਅਸੀਂ ਤੁਹਾਡੇ ਵਾਸਤੇ ਇੱਕ ਵੱਖਰਾ ਮਕਾਨ ਬਣਾ ਦਿੰਨੇ। ਤੋਂ ਦਿੱਲੀ ਦੀ ਸੰਗਤ ਨੇ ਰਲ ਕੇ ਮਾਤਾ ਜੀ ਵਾਸਤੇ ਇੱਕ ਨਵਾਂ ਮਕਾਨ ਤਿਆਰ ਕੀਤਾ ਔਰ ਆਗਿਆ ਕੀਤੀ ਮਾਤਾ ਨੇ ਕਿ ਅਜੀਤ ਸਿੰਘ ਸਾਡੇ ਮੱਥੇ ਨਾ ਲੱਗੇ। ਅਜੀਤ ਸਿੰਘ ਦਾ ਗੁਜ਼ਾਰਾ ਤੰਗ ਹੋ ਗਿਆ ਮਾਇਆ ਤੋਂ ਬਿਨਾਂ, ਫਿਰ ਮਾਤਾ ਕੋਲ ਬੇਨਤੀਆਂ ਭੇਜਣ ਲੱਗਾ। ਮਾਤਾ ਦਾ ਮਨ ਫਿਰ ਦਇਆ ਚ ਆ ਗਿਆ। ਮਾਤਾ ਜੀ ਨੇ ਆਖਿਆ ਸਾਡੇ ਦਰਵਾਜੇ ਤੱਕ ਆ ਜਾਇਆ ਕਰੇ, ਅੰਦਰ ਆਉਣ ਦੀ ਇਜਾਜ਼ਤ ਨਹੀਂ, ਔਰ ਜੋ ਉਹਨੂੰ ਚਾਹੀਦਾ ਹੈ ਦਰਵਾਜੇ ਤੋਂ ਮੰਗ ਕੇ ਲੈ ਜਾਇਆ ਕਰੇ। ਉਹ ਇਹਨੇ ਰੋਜ਼ ਆਉਣਾ। ਰਸਤੇ ਵਿੱਚ ਇੱਕ ਬੇਨਵੇ ਫਕੀਰ ਨੇ ਇਹਦੇ ਕੋਲੋਂ ਪੈਸੇ ਮੰਗਣੇ ਨੇ, ਇੱਕ ਰੁਪਇਆ ਉਹਨੂੰ ਦਾਨ ਦੇਣਾ। ਰੋਜ਼ ਵਾਂਗੂ ਇੱਕ ਦਿਨ ਇਹਨੇ ਉਹਨੂੰ ਦੋ ਪੈਸੇ ਦਾਨ ਦਿੱਤੇ ਤੇ ਉਹ ਪਿੱਛੇ ਪਿੱਛੇ ਤੁਰ ਪਿਆ। ਦੋ ਪੈਸੇ ਉਹਨੇ ਨਹੀਂ ਲਏ, ਕਹਿੰਦਾ ਮੈਂ ਤਾਂ ਇੱਕ ਰੁਪਇਆ ਹੀ ਲੈਣਾ। ਸਾਰਾ ਦਿਨ ਇਹਦੇ ਨਾਲ ਤੁਰਦਾ ਰਿਹਾ ਤੇ ਫਿਰ ਬੁਰੇ ਭਲੇ ਬੋਲ ਬੋਲਣੇ ਉਸ ਬੇਨਵੇ ਫਕੀਰ ਨੇ ਸ਼ੁਰੂ ਕਰ ਦਿੱਤੇ। ਅਜੀਤ ਸਿੰਘ ਨੂੰ ਗੁੱਸਾ ਲੱਗਾ, ਦਿੱਲੀ ਤੋਂ ਬਾਰ ਬਾਰ ਇਕਾਂਤ ਵਿੱਚ ਗਿਆ ਸੀ, ਉਹ ਵੀ ਪਿੱਛੇ ਪਿੱਛੇ ਨਾਲ ਨਾਲ ਦੇ ਸਾਥੀਆਂ ਨੂੰ ਕਿਹਾ ਇਹਨੂੰ ਕਤਲ ਕਰਕੇ ਖੂਹ ਚ ਸੁੱਟ ਦਿਓ। ਉਸੇ ਵਕਤ ਇਹਦੇ ਨਾਲ ਦੇ ਕੁਝ ਸਾਥੀਆਂ ਨੇ ਬੇਨਵੇ ਫਕੀਰ ਨੂੰ ਪਕੜਿਆ ਤੇ ਪਕੜ ਕੇ ਕਤਲ ਕਰਕੇ ਖੂਹ ਚ ਸੁੱਟ ਦਿੱਤਾ। ਜਦੋਂ ਰਾਤ ਹੋ ਗਈ, ਬੇਨਵੇ ਫਕੀਰ ਦੇ ਚੇਲੇ ਵੇਖਣ ਲੱਗੇ ਵੀ ਸਾਡਾ ਫਕੀਰ ਵਾਪਸ ਨਹੀਂ ਮੁੜਿਆ, ਲੱਭਦੇ ਨੇ ਭਾਲਦੇ ਨੇ। ਅੱਧੀ ਰਾਤ ਤੱਕ ਲੱਭਦੇ ਰਹੇ ਪਰ ਉਹ ਫਕੀਰ ਨਹੀਂ ਮਿਲਿਆ। ਆਖਿਰਕਾਰ ਅਗਲੇ ਦਿਨ ਵੀ ਲੱਭਦੇ ਰਹੇ ਤੇ ਕਿਸੇ ਨੇ ਦੱਸਿਆ ਕਿ ਬੇਨਵਾ ਫਕੀਰ ਤਾਂ ਕੱਲ ਅਜੀਤ ਸਿੰਘ ਦੇ ਪਿੱਛੇ ਪਿੱਛੇ ਤੁਰਿਆ ਜਾਂਦਾ ਸੀ। ਜਿਹੜੇ ਅਜੀਤ ਸਿੰਘ ਦੇ ਨਾਲ ਦੇ ਸਾਥੀ ਸਨ ਉਹਨਾਂ ਨੂੰ ਆ ਕੇ ਪੁੱਛਿਆ, ਉਹਨਾਂ ਵੀ ਕੋਈ ਜਵਾਬ ਨਹੀਂ ਦਿੱਤਾ। ਪਰ ਇਹ ਜਿਹੜਾ ਕਤਲ ਕੀਤਾ ਸੀ ਬੇਨਵੇ ਫਕੀਰ ਦਾ ਉਗੜ ਕੇ ਸਾਹਮਣੇ ਆ ਗਿਆ। ਆਓ ਜਿਵੇਂ ਉਹਦੀ ਸਜ਼ਾ ਅਜੀਤ ਸਿੰਘ ਨੂੰ ਭੁਗਤਣੀ ਪਈ ਇਹ ਸਾਰਾ ਇਤਿਹਾਸ ਸਰਵਣ ਕਰੀਏ। ਧੰਨ ਗੁਰੂ ਗ੍ਰੰਥ ਸਾਹਿਬ ਦੇ ਚਰਣਾਂ ਵਿੱਚ ਹਾਜ਼ਰੀ ਲਵਾਉਣ ਵਾਸਤੇ ਆਖੀਏ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ,
ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀਓ। ਦੋਹਰਾ ਚਾਰਤ ਛਾਂਗ ਉਜਾਰ ਮੈਂ ਵਿਚਰਤ ਹੋਤੋ ਅਯਾਲ,
ਅਯਾਲੀ ਇੱਕ ਆਜੜੀ ਬਾਹਰ ਉਜਾੜ ਦੇ ਵਿੱਚ ਕਿਤੇ ਬੱਕਰੀਆਂ ਚਾਰ ਰਿਹਾ ਸੀ।
ਕੋਪ ਗਿਰਾਇਓ ਬੇਨਵਾ ਤਿੰਨ ਦੇਖਿਓ ਤਿਸ ਕਾਲ।
ਇਸ ਵਕਤ ਅਜੀਤ ਸਿੰਘ ਦੇ ਸਾਥੀਆਂ ਨੇ ਉਸ ਬੇਨਵੇ ਫਕੀਰ ਨੂੰ ਕਤਲ ਕਰਕੇ ਖੂਹ ਚ ਸੁੱਟਿਆ ਸੀ ਨਾ, ਉਸ ਵਕਤ ਉਹ ਜਿਹੜਾ ਅਯਾਲੀ ਸੀ ਬਾਹਰ ਹੀ ਜੰਗਲ ਚ ਫਿਰਦਾ ਸੀ ਭੇਡਾਂ ਬੱਕਰੀਆਂ ਚਾਰਦਾ। ਉਹਨੇ ਉਸ ਵੇਲੇ ਵੇਖ ਲਿਆ ਵੀ ਇਹ ਬੇਨਵੇ ਫਕੀਰ ਨੂੰ ਕੱਟ ਕੇ ਕਤਲ ਕਰਕੇ ਖੂਹ ਚ ਸੁੱਟ ਰਹੇ ਨੇ।
ਜੋ ਪਈ ਪਿਖਿਓ ਬੇਨਵਾ ਖੋਜਨ ਕਰੈ।
ਉਧਰ ਜਿਹੜੇ ਉਹਦੇ ਚੇਲੇ ਸਨ ਬੇਨਵੇ ਫਕੀਰ ਦੇ, ਉਸ ਬੇਨਵੇ ਫਕੀਰ ਨੂੰ ਲੱਭ ਰਹੇ ਨੇ ਭਾਲ ਰਹੇ ਨੇ।
ਹਰਤ ਸ਼ੋਕ ਉਤ ਫਿਰੈ,
ਮਨ ਵਿੱਚ ਬੜਾ ਡਾਢਾ ਸ਼ੋਕ ਧਾਰਨ ਕਰਕੇ ਕਿ ਸਾਡਾ ਫਕੀਰ ਕਿੱਥੇ ਚਲਾ ਗਿਆ। ਇਧਰ ਉਧਰ ਫਿਰਦੇ ਨੇ, ਸੱਜੇ ਖੱਬੇ ਲੱਭਦੇ ਫਿਰਦੇ ਹਨ।
ਤੂਹੇ ਬਤਾਵੋ ਕਹਿਤੇ ਆਲੇ ਪ੍ਰਾਣ ਹਾਨ ਕਰ ਦੀਨ ਸਕਾਲੇ।
ਆਜੜੀ ਸੀ ਉਹਨੇ ਉਹਨਾਂ ਚੇਲਿਆਂ ਨਾਲ ਮੁਲਾਕਾਤ ਕੀਤੀ ਤੇ ਉਹਨਾਂ ਚੇਲਿਆਂ ਨੂੰ ਕਹਿੰਦਾ ਮੈਂ ਤੁਹਾਨੂੰ ਦੱਸਦਾ ਕਿ ਤੁਹਾਡਾ ਫਕੀਰ ਬੇਨਵਾ ਕਿੱਥੇ ਹੈ, ਉਹ ਨਹੀਂ ਹੁਣ ਤੁਹਾਨੂੰ ਲੱਭਣਾ ਕਿਉਂਕਿ ਕੱਲ ਉਹਦੇ ਪ੍ਰਾਣ ਕਤਲ ਕਰ ਦਿੱਤੇ ਗਏ ਨੇ, ਕੱਲ ਉਹਦੀ ਹੱਤਿਆ ਕਰ ਦਿੱਤੀ ਗਈ ਹੈ।
ਸਿੰਘਣ ਤੇ ਮੈਂ ਡਰੋਂ ਬਡੇਰਾ।
ਅਜੀਤ ਸਿੰਘ ਦੇ ਨਾਲ ਜਿਹੜੇ ਉਹਦੇ ਸਾਥੀ ਸਿੰਘ ਨੇ ਉਹਨਾਂ ਤੋਂ ਮੈਨੂੰ ਬੜਾ ਡਰ ਆਉਂਦਾ ਹੈ, ਬੜਾ ਭੈ ਆਉਂਦਾ ਹੈ।
ਨਹੀਂ ਬਚਾਏ ਹੋਏ ਗੁਰੂ ਮੇਰਾ,
ਕਿਤੇ ਮੇਰੀ ਗੱਲ ਨਾ ਬਾਹਰ ਨਿਕਲ ਜਾਏ ਕਿਉਂਕਿ ਜੇ ਉਹਨਾਂ ਨੂੰ ਪਤਾ ਲੱਗ ਗਿਆ ਕਿ ਮੈਂ ਤੁਹਾਨੂੰ ਦੱਸਿਆ ਤੇ ਫਿਰ ਮੇਰਾ ਬਚਾ ਨਹੀਂ ਹੋਣਾ
ਯਾ ਤੇ ਮੈਂ ਨਾ ਕਰਤ ਬਤਾਵਨ
ਇਸ ਕਰਕੇ ਮੈਂ ਤੁਹਾਨੂੰ ਇਹ ਗੱਲ ਨਹੀਂ ਸੀ ਦੱਸ ਰਿਹਾ ਪ੍ਰਗਟ ਕਰਕੇ ਨਹੀਂ ਸੀ ਦੱਸ ਰਿਹਾ
ਸੰਧਿਆ ਪ੍ਰਾਤੇ ਅਚਾਨਕ ਕਾਮਨ
ਪਤਾ ਨਹੀਂ ਕਿਹੜੇ ਵੇਲੇ ਉਹ ਸਿੰਘ ਆ ਜਾਣ ਤੇ ਸ਼ਾਮ ਸਵੇਰੇ ਮੈਨੂੰ ਮਾਰ ਕੇ ਮੁਕਾ ਜਾਣ
ਤੀਰ ਬੇਨਵੇ ਦਈ ਕਨੇਰੇ ਹਮ ਸਬਰ ਸੰਗ ਹੀ ਤੇਰੇ
ਹੋਰ ਬੇਨਵੇ ਫਕੀਰ ਸੀ ਉਹਦੇ ਚੇਲੇ ਉਹ ਇਹਨੂੰ ਅਜਾਲੀ ਨੂੰ ਆਜੜੀ ਨੂੰ ਕਹਿਣ ਲੱਗੇ ਵੀ ਤੂੰ ਫਿਕਰ ਨਾ ਕਰ ਹੌਸਲਾ ਕਰ ਧੀਰਜ ਰੱਖ ਤੇਰੀ ਜਾਨ ਨੂੰ ਨੀ ਅਸੀਂ ਕੁਝ ਹੋਣ ਦਿੰਦੇ ਅਸੀਂ ਤੇਰੇ ਨਾਲ ਰਵਾਂਗੇ ਤੇਰੇ ਨਾਲ ਰਹਿ ਕੇ ਤੇਰੀ ਰੱਖਿਆ ਕਰਾਂਗੇ
ਮਾਰਨ ਦੇ ਨਹੀਂ ਕਿਸ ਬਾਤ
ਅਸੀਂ ਤੈਨੂੰ ਕਿਸੇ ਵੀ ਤਰੀਕੇ ਨਾਲ ਕਿਸੇ ਨੂੰ ਵੀ ਮਾਰਨ ਨਹੀਂ ਦੇਵਾਂਗੇ
ਰੱਖਿਆ ਕਰਤ ਹੈ ਦਿਨ ਰਾਤ
ਔਰ ਰਾਤ ਦਿਨ ਅਸੀਂ ਤੇਰੀ ਰਾਖੀ ਕਰਾਂਗੇ ਤੈਨੂੰ ਬਚਾਵਾਂਗੇ
ਦਿਓ ਦਿਲਾਸਾ ਸਰ ਪ੍ਰਕਾਰ
ਇਸ ਤਰ੍ਹਾਂ ਇਹਨਾਂ ਨੇ ਉਸ ਆਜੜੀ ਨੂੰ ਅਯਾਲੀ ਨੂੰ ਦਿਲਾਸਾ ਦਿੱਤਾ ਹੌਸਲਾ ਦਿੱਤਾ
ਸੋਲੇ ਗਮਨਿਓ ਬੀਚ ਉਜਾਰ
ਉਹ ਅਯਾਲੀ ਕਹਿੰਦਾ ਚਲੋ ਫਿਰ ਮੈਂ ਤੁਹਾਨੂੰ ਦੱਸਦਾ ਤੁਹਾਡਾ ਫਕੀਰ ਕਿਸ ਜਗ੍ਹਾ ਤੇ ਮਾਰ ਕੇ ਸੁੱਟਿਆ ਅਯਾਲੀ ਨੂੰ ਟਿਕਾਣਾ ਪਤਾ ਸੀ ਖੂਹ ਦਾ ਪਤਾ ਸੀ ਉੱਥੇ ਉਹਨਾਂ ਨਾਲ ਦੇ ਜਿੰਨੇ ਬੇਨਵੇ ਫਕੀਰ ਸਨ ਹੋਰ ਉਹਨਾਂ ਨੂੰ ਨਾਲ ਲੈ ਕੇ ਗਿਆ ਹੈ
ਜਿਸ ਥਲ ਮਾਰ ਕੋਪ ਮੈਂ ਡਾਰਾ ਮਰਿਓ ਮਰਿਓ ਤੇ ਸਬਨ ਨਿਆਰਾ
ਜਿਸ ਜਗ੍ਹਾ ਤੇ ਉਸ ਬੇਨਵੇ ਫਕੀਰ ਨੂੰ ਮਾਰ ਕੇ ਕਤਲ ਕਰਕੇ ਖੂਹ ਚ ਸੁੱਟਿਆ ਹੋਇਆ ਸੀ ਆਜੜੀ ਨੇ ਉਹ ਜਗ੍ਹਾ ਆ ਕੇ ਉਹਨਾਂ ਦੂਸਰੇ ਫਕੀਰਾਂ ਨੂੰ ਵਿਖਾ ਦਿੱਤੀ ਉਹਨਾਂ ਨੇ ਵੇਖਿਆ ਵੀ ਉਹਨਾਂ ਦਾ ਜਿਹੜਾ ਮਹੰਤ ਹੈ ਉਹਨਾਂ ਦਾ ਜਿਹੜਾ ਉਹ ਬੇਨਵਾ ਫਕੀਰ ਹੈ ਉਹ ਮਰਿਆ ਪਿਆ ਹੋਇਆ
ਮਿਲ ਕਰ ਬਿੰਦਨ ਤਬੈ ਨਿਕਾਰਾ
ਉਸ ਵੇਲੇ ਇਹਨਾਂ ਨੇ ਸਾਰਿਆਂ ਨੇ ਰਲ ਕੇ ਉਹਦੀ ਜਿਹੜੀ ਲੋਥ ਸੀ ਉਹਦਾ ਜਿਹੜਾ ਮੁਰਦਾ ਸਰੀਰ ਸੀ ਉਹ ਖੂਹ ਦੇ ਵਿੱਚੋਂ ਬਾਹਰ ਕੱਢਿਆ ਹੈ
ਜੋ ਉਠਾਏ ਰੋਰ ਬੋਡਾਰਾ
ਔਰ ਜਿਵੇਂ ਬੇਨਵੇ ਫਕੀਰਾਂ ਦਾ ਸੁਭਾਅ ਹੁੰਦਾ ਰੋਲਾ ਬਹੁਤ ਜ਼ਿਆਦਾ ਪਾਉਂਦੇ ਨੇ ਉਹਦੀ ਲੋਥ ਕੱਢ ਕੇ ਖੂਹ ਦੇ ਵਿੱਚੋਂ ਉੱਚੀ ਉੱਚੀ ਰੋਲਾ ਪਾਉਣਾ ਸ਼ੁਰੂ ਕਰ ਦਿੱਤਾ ਇਹਨਾਂ ਨੇ
ਮੈਂ ਨਰ ਮਿਲ ਗਏ ਸਮਝਾਏ
ਜਦੋਂ ਇਹਨਾਂ ਨੇ ਰੋਲਾ ਪਾਇਆ ਉੱਚੀ ਉੱਚੀ ਆਵਾਜ਼ ਦੇ ਵਿੱਚ ਤੇ ਜਿਹੜੇ ਦਿੱਲੀ ਨਗਰ ਦੇ ਹੋਰ ਲੋਕ ਸਨ ਇਹਨਾਂ ਦੀ ਆਵਾਜ਼ ਸੁਣ ਕੇ ਆ ਕੇ ਇਕੱਠੇ ਹੋ ਗਏ
ਦੇਖਤ ਬੋਲਤ ਸੰਗ ਸਿਧਾਏ
ਉਹਨਾਂ ਦੇ ਨਾਲ ਵੇਖਦਿਆਂ ਸੁਣਦਿਆਂ ਬੋਲਦੇ ਉਹ ਸਾਰੇ ਇਕੱਠੇ ਹੋ ਕੇ ਇਹਨਾਂ ਦੇ ਨਾਲ ਚੱਲ ਪਏ
ਪਾਇਓ ਜਾਏ ਦੁਰਗ ਕੇ ਪੌਰ
ਇਹਨਾਂ ਕੀ ਕੀਤਾ ਉਹ ਜਿਹੜਾ ਮਰਿਆ ਹੋਇਆ ਬੇਨਵਾ ਫਕੀਰ ਸੀ ਉਹਦੀ ਜਿਹੜੀ ਲੋਥ ਸੀ ਉਹ ਲੈ ਕੇ ਜਿਹੜਾ ਬਾਦਸ਼ਾਹ ਦਾ ਕਿਲਾ ਸੀ ਕਿਲੇ ਦੇ ਦਰਵਾਜ਼ੇ ਦੇ ਕੋਲ ਲਿਆ ਕੇ ਰੱਖ ਦਿੱਤੀ
ਮਿਲੇ ਹਜ਼ਾਰੋਂ ਮਾਚੇ ਹਰੂਰ
ਹਜ਼ਾਰਾਂ ਦੀ ਗਿਣਤੀ ਚੌਥੇ ਲੋਕ ਇਕੱਠੇ ਹੋ ਗਏ ਬੜਾ ਰੌਲਾ ਮਚਿਆ ਬੜਾ ਸ਼ੋਰ ਮਚਿਆ ਕਿ ਦਿਨ ਦਿਹਾੜੇ ਕਤਲ ਹੋ ਗਿਆ
ਜਿਤਕ ਬੇਨਵੇ ਪੁਰ ਮੈਂ ਤਬੈ
ਦਿੱਲੀ ਵਿੱਚ ਸੈਂਕੜਿਆਂ ਦੀ ਗਿਣਤੀ ਚ ਬੇਨਵੇ ਫਕੀਰ ਸੀ ਉਹ ਸਾਰੇ ਆ ਗਏ ਇਕੱਠੇ ਹੋ ਕੇ ਕਿ ਸਾਡਾ ਸਾਥੀ ਮਾਰਿਆ ਇਹਨਾਂ ਨੇ ਉਹ ਸਾਰੇ ਇਕੱਠੇ ਹੋ ਕੇ ਆ ਗਏ ਪੁਕਾਰ ਕਰਨ ਵਾਸਤੇ ਉੱਚੀ ਉੱਚੀ ਪੁਕਾਰਾਂ ਕਰਦੇ ਨਾਲੇ ਰੋਂਦੇ ਨੇ
ਦੌੜ ਦੌੜ ਮਿਲ ਕੇ ਤੈ ਸਵੈ
ਦੌੜ ਦੌੜ ਕੇ ਭੱਜ ਭੱਜ ਕੇ ਇਕੱਠੇ ਹੋ ਕੇ ਆਉਂਦੇ ਹਨ
ਪਾਤਸ਼ਾਹ ਡਿੱਗ ਕਰੀ ਪੁਕਾਰ ਦਇਓ ਬੇਨਵਾ ਸਿੰਘਨ ਮਾਰ
ਬਾਦਸ਼ਾਹ ਦੇ ਕੋਲ ਇਹਨਾਂ ਨੇ ਪੁਕਾਰ ਕੀਤੀ ਪੁਕਾਰ ਕਰਦਿਆਂ ਕਹਿੰਦੇ ਬਾਦਸ਼ਾਹ ਸਾਡਾ ਬੇਨਵਾ ਫਕੀਰ ਸਿੰਘਾਂ ਨੇ ਮਾਰ ਦਿੱਤਾ ਹੈ ਅਜੀਤ ਸਿੰਘ ਦੇ ਜਿਹੜੇ ਸਾਥੀ ਸਿੱਖ ਨੇ ਸਿੰਘ ਨੇ ਉਹਨਾਂ ਨੇ ਸਾਡਾ ਬੇਨਵਾ ਫਕੀਰ ਕਤਲ ਕਰ ਦਿੱਤਾ ਹੈ
ਨਿਆਉ ਲੇਂਗੇ ਕੈਦਰ ਮਰੈ
ਅਸੀਂ ਜਾਂ ਤਾਂ ਤੇਰੇ ਕੋਲੋਂ ਇਨਸਾਫ ਲਵਾਂਗੇ ਕਿ ਸਾਡਾ ਇਨਸਾਫ ਕੀਤਾ ਜਾਵੇ ਜੇ ਤੂੰ ਸਾਡਾ ਇਨਸਾਫ ਨਾ ਕੀਤਾ ਤੇ ਅਸੀਂ ਸਾਰੇ ਤੇਰੇ ਦਰਵਾਜ਼ੇ ਤੇ ਆਪਣੇ ਪ੍ਰਾਣ ਤਿਆਗ ਕੇ ਮਰ ਜਾਵਾਂਗੇ
ਤਬ ਲੋ ਖਾਨ ਪਾਨ ਨਾ ਕਰੈ
ਉਦੋਂ ਤੱਕ ਅਸੀਂ ਖਾਨ ਪਾਨ ਨਹੀਂ ਕਰਾਂਗੇ ਭੁੱਖੇ ਧਿਆਏ ਇੱਥੇ ਤੇਰੇ ਦਰਵਾਜ਼ੇ ਤੇ ਬੈਠੇ ਰਹਾਂਗੇ
ਅਰੇ ਪੌਰੇ ਆਗੇ ਅਰਰਾਵੈ
ਔਰ ਤੇਰੇ ਦਰਵਾਜ਼ੇ ਤੇ ਖਲੋਤੇ ਅਰੜਾਉਂਦੇ ਰਵਾਂਗੇ ਰੋਂਦੇ ਕੁਰਲਾਉਂਦੇ ਰਹਾਂਗੇ ਕੀਰਨੇ ਪਾਉਂਦੇ ਰਹਾਂਗੇ
ਅੰਤ ਉੱਚੀ ਧੁਨੀ ਸੁਣਾਵੇ
ਚੇਤਾ ਉੱਚੀ ਉੱਚੀ ਆਵਾਜ਼ ਵਿੱਚ ਚੀਕਦੇ ਨੇ, ਬੇਨਵੇ ਪਿੱਟਦੇ ਨੇ ਆਪਣੇ ਸਰਾਂ ਨੂੰ, ਛਾਤੀਆਂ ਨੂੰ, ਔਰ ਉੱਚੀ ਉੱਚੀ ਆਵਾਜ਼ ਸੁਣਾ ਕੇ ਅੰਦਰ ਮਹਿਲ ਤੱਕ, ਬਾਦਸ਼ਾਹ ਤੱਕ ਪਹੁੰਚਦੀ ਕਰਦੇ ਨੇ।
ਅਜੋਗ ਬਾਤ ਪਹਿਚਾਨੀ।
ਉਧਰ ਬਾਦਸ਼ਾਹ ਨੇ ਸੋਚਿਆ ਤੇ ਵੇਖਿਆ ਵੀ ਇਹ ਤਾਂ ਅਯੋਗ ਗੱਲ ਹੈ, ਇਹ ਯੋਗ ਨਹੀਂ ਹੈ।
ਡਰੇ ਨਾ ਮੁਝ ਤੇ ਕੀ ਨਸਹਾਨੀ।
ਕਹਿੰਦਾ ਵੇਖੋ ਇੰਨਾ ਦਿਲ ਵੱਧ ਗਿਆ ਉਹਨਾਂ ਸਿੰਘਾਂ ਦਾ ਕਿ ਮੇਰੇ ਰਾਜ ਦੇ ਵਿੱਚ ਜਿੱਥੇ ਮੇਰਾ ਸਿੱਕਾ ਚੱਲਦਾ, ਮੇਰੀ ਬਾਦਸ਼ਾਹੀ ਚੱਲਦੀ ਹੈ, ਉੱਥੇ ਉਹਨਾਂ ਨੇ ਮੇਰਾ ਡਰ ਨਹੀਂ ਮੰਨਿਆ, ਮੇਰਾ ਭੈ ਨਹੀਂ ਮੰਨਿਆ ਤੇ ਬੇਨਵਾ ਫਕੀਰ ਕਤਲ ਕਰ ਦਿੱਤਾ।
ਇਸ ਕੋ ਹੋਏ ਸਜ਼ਾਏ ਅਬ ਭਾਰੀ।
ਇਹਦੀ ਸਜ਼ਾ ਤਾਂ ਅਜੀਤ ਸਿੰਘ ਨੂੰ ਦੇਣੀ ਚਾਹੀਦੀ ਹੈ, ਇਹਦੀ ਤਾੜਨਾ ਤਾਂ ਅਜੀਤ ਸਿੰਘ ਨੂੰ ਕਰਨੀ ਚਾਹੀਦੀ ਹੈ।
ਛੋਟੇ ਉਹ ਸੁਖੇਨ ਜੋ ਖਤਾ ਅਗਾਰੀ।
ਖਤਾ ਉਹਨੇ ਭੁੱਲ ਪਹਿਲਾਂ ਕੀਤੀ ਸੀ, ਪਹਿਲਾਂ ਤਾਂ ਸੌਖੇ ਢੰਗ ਨਾਲ ਛੁੱਟ ਗਿਆ ਸੀ, ਪਰ ਹੁਣ ਨਹੀਂ ਛੱਡਣ ਯੋਗ, ਹੁਣ ਨਹੀਂ ਉਹਨੂੰ ਤਿਆਗਣਾ, ਹੁਣ ਤਾਂ ਉਹਨੂੰ ਦੰਡ ਦੇਣਾ ਹੀ ਪਵੇਗਾ।
ਸੁਣ ਉਮਰਾਵਨ ਕੀਨੇ ਉਚਾਰਨ।
ਇਹਦੇ ਜਿਹੜੇ ਨਾਲ ਦੇ ਉਮਰਾਵ ਅਫਸਰ ਵਜ਼ੀਰ ਸਨ, ਉਹ ਸੁਣ ਕੇ ਬੋਲੇ ਬਾਦਸ਼ਾਹ ਨੂੰ, ਕਹਿਣ ਲੱਗੇ
ਫਿਰਤ ਸਹਿਲੇਤ ਬੀਚ ਬਜ਼ਾਰਨ।
ਕਹਿਣ ਲੱਗੇ ਬਾਦਸ਼ਾਹ ਸਲਾਮਤ, ਅਜੀਤ ਸਿੰਘ ਤਾਂ ਇੱਥੇ ਏਦਾਂ ਫਿਰਦਾ ਜਿਵੇਂ ਉਹੀ ਦਿੱਲੀ ਦਾ ਰਾਜਾ ਹੋਵੇ, ਉਹੀ ਦਿੱਲੀ ਦਾ ਬਾਦਸ਼ਾਹ ਹੋਵੇ, ਉਹ ਤਾਂ ਸਾਰੇ ਦਿੱਲੀ ਦੇ ਬਾਜ਼ਾਰਾਂ ਵਿੱਚ ਸੈਲ ਕਰਦਾ ਫਿਰਦਾ।
ਰੰਗ ਚੜੈ ਸੱਠ ਕੇ ਸਵਾਰ।
ਉਹਦੇ ਨਾਲ 60 ਕੁ ਘੋੜ ਸਵਾਰ ਸਿਪਾਹੀ ਜਿਹੜੇ ਸ਼ਸਤਰ ਧਾਰੀ ਨੇ ਨਾਲ ਚੜਦੇ ਨੇ ਜਦੋਂ ਚੜ ਕੇ ਜਾਂਦਾ।
ਉੱਚ ਆਵਾਜ਼ ਨਕੀਬ ਉਚਾਰ।
ਔਰ ਅੱਗੇ ਅੱਗੇ ਜਿਹੜੇ ਨਕੀਬ ਨੇ ਉਹ ਉੱਚੀ ਆਵਾਜ਼ ਦੇ ਵਿੱਚ ਉਹਦਾ ਜਸ ਕਰਦੇ ਜਾਂਦੇ ਨੇ, ਉਹਦੀ ਵਡਿਆਈ ਕਰਦੇ ਜਾਂਦੇ ਨੇ, ਉਹਦੇ ਸੋਹਲੇ ਗਾਉਂਦੇ ਜਾਂਦੇ ਹਨ।
ਵੇਖੋ ਪੂਰੀ ਬਤਰਾਸ ਨਾ ਮੰਨਾ।
ਔਰ ਕਹਿੰਦੇ ਉਹਦਾ ਉਹ ਕਿਸੇ ਦਾ ਤਰਾਸ ਨਹੀਂ ਮੰਨਦਾ, ਉਹ ਕਿਸੇ ਦਾ ਡਰ ਨਹੀਂ ਮੰਨਦਾ। ਵੇਖੋ ਇਹਨੇ ਹੁਣ ਕਿੱਡਾ ਨਡਰ ਹੋ ਕੇ ਮਾੜਾ ਕੰਮ ਕੀਤਾ, ਬੇਨਵਾ ਫਕੀਰ ਮਾਰ ਦਿੱਤਾ।
ਵੇਖੋ ਪੂਰੀ ਬਸ ਤਰਾਸ ਨਾ ਮੰਨਾ, ਦੂਰ ਹੋਏ ਚੈ ਦੋਂਦੇ ਉਠਾਨਾ।
ਵੇਖੋ ਬਾਦਸ਼ਾਹ ਸਲਾਮਤ ਇੱਥੇ ਹਾਲੇ ਤਾਂ ਆਪਣੇ ਨਗਰ ਵਿੱਚ ਵਸਦਾ ਤੇ ਡਰ ਨਹੀਂ ਮੰਨਦਾ, ਜੇ ਕਿਤੇ ਇੱਥੋਂ ਬਾਹਰ ਚਲਾ ਗਿਆ, ਕਿਤੇ ਹੋਰ ਨਗਰ ਵਿੱਚ ਚਲਾ ਗਿਆ, ਉੱਥੇ ਜਾ ਕੇ ਤਾਂ ਇਹ ਫਤੂਰ ਪਾ ਕੇ ਰੱਖ ਦੇਗਾ, ਇਹ ਸਾਡੇ ਖਿਲਾਫ ਬਗਾਵਤ ਕਰਕੇ ਰੱਖ ਦੇਵੇਗਾ।
ਪਕੜ ਸਜ਼ਾਏ ਦੀ ਜੀ ਹੈ ਗਾਡੇ
ਕਰਕੇ ਬਾਦਸ਼ਾਹ ਸਲਾਮਤ ਤੁਹਾਨੂੰ ਚਾਹੀਦਾ ਇਹਨੂੰ ਫੜ ਕੇ ਇਹਨੂੰ ਸਜ਼ਾ ਦਿੱਤੀ ਜਾਵੇ, ਇਹਨੂੰ ਤਾੜਨਾ ਕੀਤੀ ਜਾਵੇ, ਭਾਰੀ ਤੋਂ ਭਾਰੀ ਸਜ਼ਾ ਦਿੱਤੀ ਜਾਵੇ।
ਔਰ ਗਰੂਰ ਬਾਡੇ,
ਕਿਉਂਕਿ ਇਹਦੇ ਅੰਦਰ ਬੜਾ ਗਰੂਰ ਵਧਿਆ ਹੋਇਆ, ਬੜਾ ਹੰਕਾਰ ਵਧਿਆ ਹੋਇਆ।
ਸੁਣਤ ਸ਼ਾਹ ਤਬ ਹੁਕਮੇ ਉਚਾਰਾ।
ਇਹ ਸੁਣ ਕੇ ਬਾਦਸ਼ਾਹ ਨੇ ਉਸੇ ਵਕਤ ਹੁਕਮ ਕੀਤਾ,
ਤੋਰਨ ਪਹੁੰਚੋ ਸਦਨ ਮਜਾਰਾ।
ਜਾਓ ਸਿਪਾਹੀ ਕੁਝ ਇਕੱਠੇ ਹੋ ਕੇ ਛੇਤੀ ਨਾਲ ਉਹਦੇ ਘਰ ਪਹੁੰਚੋ, ਅਜੀਤ ਸਿੰਘ ਦੇ ਘਰ ਜਾਓ।
ਪੱਟ ਸੋ ਹੱਥ ਬੰਨਦੇ ਅਗਵਾਰ।
ਔਰ ਉਹਦੀ ਕੱਪੜੇ ਦੇ ਨਾਲ ਹੱਥ ਬੰਨ ਕੇ ਉਹਨੂੰ ਮੇਰੇ ਕੋਲ ਲੈ ਕੇ ਆਓ।
ਆਵੇ ਘਰੇ ਕੁਹਾੜੀ ਦਾਰ।
ਔਰ ਆਪਣੇ ਗਲ ਦੇ ਵਿੱਚ ਕੁਹਾੜੀ ਪਾ ਕੇ ਆਵੇ, ਇਹ ਸਜ਼ਾ ਸੀ ਉਸ ਸਮੇਂ ਦੀ। ਕੁਹਾੜੀ ਪਾ ਕੇ ਗਲ ਵਿੱਚ ਆਉਣ ਦਾ ਮਤਲਬ ਹੁੰਦਾ ਸੀ ਵੀ ਮੇਰੀ ਕੁਹਾੜੀ ਤੁਹਾਡੇ ਹੱਥ ਵਿੱਚ ਹੈ, ਚਾਹੇ ਮਾਰ ਲਓ ਤੇ ਚਾਹੇ ਬਚਾ ਲਓ। ਕਹਿੰਦੇ ਉਹਨੂੰ ਕਹੋ ਨਾਲੇ ਉਹਦੇ ਹੱਥ ਕੱਪੜੇ ਨਾਲ ਬੰਨੋ ਤੇ ਗਲ ਦੇ ਵਿੱਚ ਉਹਦੇ ਕੁਹਾੜੀ ਪਾ ਕੇ ਮੇਰੇ ਕੋਲ ਲੈ ਕੇ ਆਓ।
ਉਚਿਤ ਸਜ਼ਾਏ ਹੋਏ ਹੈ ਤਾਹੀ।
ਫਿਰ ਉਹਨੂੰ ਅਸੀਂ ਉਚਿਤ ਸਜ਼ਾ ਦੇਵਾਂਗੇ, ਜਿਹੜੀ ਸਜ਼ਾ ਸਾਡੇ ਦਿਲ ਵਿੱਚ ਦਿਮਾਗ ਵਿੱਚ ਆਵੇਗੀ ਉਹ ਸਜ਼ਾ ਦੇਵਾਂਗੇ।
ਆਨੋਂ ਜਾਏ ਦੇਰ ਵੈ ਨਾਏ।
ਬਿਨਾਂ ਦੇਰੀ ਤੋਂ ਉਹਨੂੰ ਲਿਆਓ ਫੜ ਕੇ ਮੇਰੇ ਕੋਲ, ਦੇਰੀ ਨਾ ਕਰੋ।
ਸੁਣ ਕੇ ਨਰ ਦੋਰੇ ਤਬ ਦੋਏ।
ਬਾਦਸ਼ਾਹ ਦੀ ਇਹ ਗੱਲ ਸੁਣ ਕੇ ਦੋ ਕੁ ਸਿਪਾਹੀ ਜਿਹੜੇ ਸਨ ਬਾਦਸ਼ਾਹ ਕੋਲੋਂ ਦੌੜ ਕੇ ਅਜੀਤ ਸਿੰਘ ਵੱਲ ਗਏ।
ਬੈਠਿਓ ਜਾਏ ਪਹੁੰਚੇ ਸੋਏ।
ਜਿੱਥੇ ਅਜੀਤ ਸਿੰਘ ਬੈਠਾ ਸੀ ਉਹਦੇ ਕੋਲ ਚੱਲ ਕੇ ਆਏ, ਇਹਦੇ ਕੋਲ ਚੱਲ ਕੇ ਪਹੁੰਚੇ ਨੇ।
ਕਮਿਸ਼ਾ ਕੋ ਕਯੋ ਕਠੋਰ।
ਬਾਦਸ਼ਾਹ ਦਾ ਜਿਹੜਾ ਹੁਕਮ ਸੀ ਬੜੀ ਸਖਤੀ ਦੇ ਨਾਲ ਅਜੀਤ ਸਿੰਘ ਨੂੰ ਸੁਣਾਇਆ।
ਨਿਕਸੋ ਚਲੋ ਦੁਰਗ ਕੀ ਔਰ।
ਔਰ ਕਹਿਣ ਲੱਗੇ ਸੁਣੋ ਅਜੀਤ ਸਿੰਘ, ਆਪਣੀ ਜੇ ਭਲਾ ਚਾਹੁੰਦਾ ਤਾਂ ਹੁਣੇ ਹੀ ਇੱਥੋਂ ਛੇਤੀ ਨਾਲ ਆਪਣੇ ਘਰ ਦੇ ਵਿੱਚੋਂ ਨਿਕਲ ਕੇ ਸਾਡੇ ਨਾਲ ਅੱਗੇ ਅੱਗੇ ਲੱਗ ਕੇ ਚੱਲ ਪਏ।
ਤੇ ਉਹ ਬੇਨਵਾ ਸ਼ਹਿਰ ਸਾਇਆ ਅਤੇ ਉਹ ਬੇਨਵਾ ਸ਼ਹਿਰ ਸਾਇਓ।
ਬੇਨਵਾ ਫਕੀਰ ਮਾਰਿਆ, ਇਹ ਗੱਲ ਸੁਣ ਕੇ ਬਾਦਸ਼ਾਹ ਬੜਾ ਗੁੱਸੇ ਵਿੱਚ ਹੈ, ਬਾਦਸ਼ਾਹ ਦੇ ਮਨ ਵਿੱਚ ਬਹੁਤ ਜ਼ਿਆਦਾ ਕ੍ਰੋਧ ਹੈ ਤੇਰੇ ਪ੍ਰਤੀ।
ਗੁਨਾਹਗਾਰ ਤੂੰ ਨਿਕਟ ਬੁਲਾਇਓ,
ਤੂੰ ਗੁਨਾਹਗਾਰ ਹੈ, ਅਪਰਾਧੀਆਂ ਬੇਨਵੇ ਫਕੀਰ ਦਾ ਕਾਤਲ ਹੈ, ਇਸ ਕਰਕੇ ਬਾਦਸ਼ਾਹ ਨੇ ਤੈਨੂੰ ਆਪਣੇ ਕੋਲ ਸੱਦਿਆ, ਆਪਣੇ ਕੋਲ
ਬੁਲਾਇਆ। ਕਰ ਠਿਰਿਓ,
ਇਹ ਸੁਣ ਕੇ ਅਜੀਤ ਸਿੰਘ ਬੜਾ ਡਰਿਆ, ਬਹੁਤ ਜ਼ਿਆਦਾ ਭੈ ਭੀਤ ਹੋਇਆ ਤੇ ਘਰ ਦੇ ਵਿੱਚ ਹੀ ਥਿਰਿਆ ਰਿਹਾ।
ਨਹੀਂ ਨਿਕਸ ਕਹਿ ਜਾਵਨ ਕਰਿਓ,
ਇਹ ਨਹੀਂ ਗਿਆ ਨਾਲ, ਇਹਨੇ ਨਾਲ ਜਾਣ ਵਾਸਤੇ ਨਾ ਕਰ ਦਿੱਤੀ ਤੇ ਨਾਲ ਨਹੀਂ ਗਿਆ।
ਮੈਂ ਨਾ ਚਲੋ ਨਾ ਬੇਨਵ ਮਾਰਾ,
ਕਹਿਣ ਲੱਗਾ ਮੈਂ ਨਹੀਂ ਜਾਂਦਾ ਬਾਦਸ਼ਾਹ ਕੋਲ, ਮੈਂ ਨਹੀਂ ਬੇਨਵਾ ਫਕੀਰ ਮਾਰਿਆ। ਏਦਾਂ ਅਜੀਤ ਸਿੰਘ ਹੁਣ ਕਹਿਣ ਲੱਗਾ, ਕਹਿੰਦਾ ਮੈਂ ਨਹੀਂ ਜਾਣਾ ਬਾਦਸ਼ਾਹ ਕੋਲ, ਨਾਲੇ ਜਿਹੜੇ ਬੇਨਵੇ ਫਕੀਰ ਨੂੰ ਮਾਰਨ ਦੀ ਗੱਲ ਕਰਦੇ ਉਹਨੂੰ ਮੈਂ ਨਹੀਂ ਮਾਰਿਆ।
ਤੋਮਤ ਦੇਤ ਤੂਫਾਨੇ ਉਠਾਰਾ,
ਇਹ ਤਾਂ ਤੁਸੀਂ ਮੇਰੇ ਤੇ ਤੋਮਤ ਲਾ ਰਹੇ ਹੋ, ਮੇਰੇ ਤੇ ਝੂਠਾ ਇਲਜ਼ਾਮ ਲਾ ਰਹੇ ਹੋ।
ਜਾਏ ਦੁਰਗ ਮੈਂ ਤਿਨੈ ਬਤਾਇਓ, ਰਹੇ ਹਕਾਰ ਸੰਗ ਨਾ ਆਇਓ।
ਔਰ ਜਾ ਕੇ ਦੁਰਗ ਦੇ ਵਿੱਚ ਕਿਲੇ ਚੋ ਸਿਪਾਹੀ ਵਾਪਸ ਗਏ, ਜਾ ਕੇ ਬਾਦਸ਼ਾਹ ਨੂੰ ਆਖਿਆ, ਬਾਦਸ਼ਾਹ ਅਸੀਂ ਕਹਿੰਦੇ ਰਹੇ ਪਰ ਅਜੀਤ ਸਿੰਘ ਨੇ ਤੇਰਾ ਹੁਕਮ ਨਹੀਂ ਮੰਨਿਆ, ਉਹ ਸਾਡੇ ਨਾਲ ਚੱਲ ਕੇ ਨਹੀਂ ਆਇਆ।
ਔਰ ਸ਼ਾਹ ਕੈ ਹੁਕਮ ਪਠਾਏ,
ਬਾਦਸ਼ਾਹ ਨੇ ਦੁਬਾਰਾ ਫਿਰ ਇਹਨਾਂ ਨੂੰ ਹੁਕਮ ਕਰਕੇ ਭੇਜਿਆ,
ਆਓ ਕਰਾਏ।
ਔਰ ਕਹਿਣ ਲੱਗਾ ਵੀ ਜਾ ਕੇ ਕਹਿ ਦੇ ਵੀ ਜਿਹੜੀ ਤੂੰ ਸਫਾਈ ਦੇਣੀ ਹੈ ਇੱਥੇ ਆ ਕੇ ਦੇ, ਕਿ ਜੇ ਤੂੰ ਮਾਰਿਆ ਜਾਂ ਨਹੀਂ ਮਾਰਿਆ ਇਹਦਾ ਇਨਸਾਫ਼ ਇਹਦਾ ਨਿਆਂ ਮੈਂ ਕਰਾਂਗਾ, ਇੱਥੇ ਮੇਰੇ ਕੋਲ ਚੱਲ ਕੇ ਆ।
ਨਿਸ਼ਚੈ ਸੱਚ ਝੂਠ ਜਬ ਹੋਏ,
ਆ ਕੇ ਮੈਂ ਨਿਆਂ ਕਰਾਂਗਾ ਜੇ ਤੂੰ ਆਵੇਂਗਾ, ਕਿ ਸੱਚ ਕੀ ਹੈ ਤੇ ਝੂਠ ਕੀ ਹੈ।
ਬੂਝੈ ਭਲੋ ਉਗਾ ਜੇ ਕੋਈ,
ਦੇਖਾਂਗਾ ਮੈਂ ਉਗਾਈ ਕੌਣ ਦਿੰਦਾ, ਗਵਾਹੀ ਕੌਣ ਦਿੰਦਾ, ਕੋਈ ਗਵਾਹੀ ਹੋਵੇਗੀ ਉਸ ਗਵਾਹਾਂ ਦੇ ਆਧਾਰ ਤੇ ਮੈਂ ਵੇਖਾਂਗਾ।
ਸੁਣ ਕੇ ਗਏ ਜਾਏ ਸਮਝਾਇਓ,
ਇਹ ਸੁਣ ਕੇ ਸਿਪਾਹੀ ਫਿਰ ਗਏ ਦੇ ਕੋਲ, ਜਾ ਕੇ ਅਜੀਤ ਸਿੰਘ ਨੂੰ ਸਮਝਾਇਆ,
ਹੱਥ ਨਾ ਕਰੋ ਤੁਝੇ ਨਿਕਟ ਬੁਲਾਇਓ।
ਅਜੀਤ ਸਿੰਘ ਹੱਥ ਨਾ ਕਰ, ਉਹ ਬਾਦਸ਼ਾਹ ਹੈ ਹਿੰਦੁਸਤਾਨ ਦਾ, ਤੂੰ ਉਹਦਾ ਹੁਕਮ ਨਹੀਂ ਮੰਨ ਰਿਹਾ, ਉਹਦੇ ਹੁਕਮ ਦੀ ਪਾਲਣਾ ਕਰ, ਔਰ ਐਸਾ ਹੱਠ ਨਾ ਕਰ ਤੇ ਛੇਤੀ ਚੱਲ, ਉਹਨੇ ਤੈਨੂੰ ਆਪਣੇ ਕੋਲ ਬੁਲਾਇਆ ਹੈ।
ਸ਼ਾਹ ਕਹੇ ਸਭ ਨਿਰਣੈ ਕਰਕੇ,
ਬਾਦਸ਼ਾਹ ਆਪੇ ਨਿਰਣਾ ਕਰਕੇ ਦੱਸੇਗਾ ਕਿ ਸੱਚ ਕੀ ਹੈ ਤੇ ਝੂਠ ਕੀ ਹੈ।
ਸਾਚੂ ਲੇ ਵਡਾਈ ਫਿਰ ਕੇ,
ਜਿਹੜਾ ਸੱਚਾ ਹੋਵੇਗਾ ਉਹਨੂੰ ਵਡਿਆਈ ਮਿਲਦੀ ਹੈ, ਜੇ ਤੂੰ ਸੱਚਾ ਤੇ ਤੈਨੂੰ ਵੀ ਵਡਿਆਈ ਮਿਲੇਗੀ।
ਘਰ ਮੈਂ ਕਿਵ ਬੈਠਣ ਹੋਏ ਤੇਰੋ, ਦੁਰਗ ਪੋਰ ਪਰ ਰੋਰ ਬਡੇਰੋ।
ਇੱਥੇ ਤੂੰ ਘਰ ਦੇ ਵਿੱਚ ਬੈਠਾ ਰਵੇ, ਤੇਰਾ ਇੱਥੇ ਘਰ ਵਿੱਚ ਬੈਠਣਾ ਕਿਵੇਂ ਬਣ ਸਕਦਾ, ਕਿਉਂਕਿ ਉਧਰ ਬਾਦਸ਼ਾਹ ਦੇ ਕਿਲੇ ਅੱਗੇ ਤਾਂ ਰੌਲਾ ਪਿਆ ਹੋਇਆ, ਸੈਂਕੜੇ ਬੇਨਬੇ ਫਕੀਰ ਇਕੱਠੇ ਹੋਏ ਕੀਰਨੇ ਪਾ ਰਹੇ ਨੇ, ਕੁਝ ਨਾ ਕੁਝ ਤਾਂ ਹੱਲ ਕਰਨਾ ਹੀ ਪਵੇਗਾ ਨਾ, ਕੁਝ ਨਾ ਕੁਝ ਨਿਆਂ ਇਨਸਾਫ ਤਾਂ ਕਰਨਾ ਹੀ ਪਵੇਗਾ।
ਭਲੋ ਚਾਹੇ ਜੇ ਆਪਣਾ ਕੈਸੇ,
ਤੂੰ ਆਪਣਾ ਭਲਾ ਚਾਹੁੰਦਾ ਅਜੀਤ ਸਿੰਘ,
ਮਾਨੋ ਕਹੋ ਕੈਸ ਹਮ ਜੈਸੇ,
ਜੋ ਅਸੀਂ ਕਹਿ ਰਹੇ ਹਾਂ ਤੂੰ ਉਹ ਸਤ ਕਰਕੇ ਭਲਾ ਕਰਕੇ ਮੰਨ ਕੇ ਸਾਡੇ ਨਾਲ ਚੱਲ ਪਏ।
ਨਾ ਇਹ ਤਾਂ ਸੈਨ ਆਨ ਕਰ ਗਏ,
ਤਾਂ ਫਿਰ ਬਾਦਸ਼ਾਹ ਦੀਆਂ ਫੌਜਾਂ ਆਉਣਗੀਆਂ, ਉਹ ਆਪੇ ਤੈਨੂੰ ਬੰਨ ਕੇ ਪਕੜ ਕੇ ਲੈ ਜਾਣਗੇ।
ਕਿਸ ਕੀ ਓਟ ਲੈ ਥਿਰ ਰਹਿ,
ਤੂੰ ਕਿਹਦਾ ਆਸਰਾ ਲਵੇਗਾ, ਕਿਹਦੀ ਓਟ ਲੈ ਕੇ ਬਚ ਕੇ ਰਹੇਗਾ।
ਸੁਣ ਕੇ ਸੁਣ ਅਜੀਤ ਸਿੰਘ ਨੇ ਮਾਨਾ,
ਇਹ ਸੁਣ ਕੇ ਅਜੀਤ ਸਿੰਘ ਫਿਰ ਨਹੀਂ ਮੰਨਿਆ।
ਗਮਨੋ ਨਹੀਂ ਜਵਾਬ ਬਕਾਨਾ,
ਇਹਨੇ ਜਵਾਬ ਦੇ ਦਿੱਤਾ, ਕਹਿੰਦਾ ਜੀ ਮੈਂ ਨਹੀਂ ਨਾਲ ਜਾਣਾ।
ਇਸੇ ਦੂਤ ਜੇ ਗਏ ਕਾਰਨ,
ਉਹ ਜਿਹੜੇ ਦੂਤ ਸਨ ਜਿਹੜੇ ਬੁਲਾਣ ਗਏ ਸੀ ਅਜੀਤ ਸਿੰਘ ਨੂੰ,
ਰਿਸੇ ਦੂਤ ਜੋ ਗਏ ਕਾਰਨ, ਹਟੇ ਸ਼ਾਹ ਟਿਗ ਕੀਨੇ ਉਚਾਰਨ,
ਗੁੱਸੇ ਵਿੱਚ ਆ ਗਏ ਤੇ ਉਹ ਵਾਪਸ ਮੁੜ ਗਏ ਤੇ ਜਾ ਕੇ ਬਾਦਸ਼ਾਹ ਨੂੰ ਕਹਿਣ ਲੱਗੇ,
ਭਇਓ ਮਵਾਸੀ ਆਏ ਨਾ ਸੋ।
ਬਾਦਸ਼ਾਹ ਸਲਾਮਤ, ਉਹ ਤਾਂ ਆਕੀ ਹੋ ਗਿਆ, ਬਾਗੀ ਹੋ ਗਿਆ, ਚੱਲ ਕੇ ਨਹੀਂ ਆਇਆ।
ਮਿਲ ਸਮਝਾਏ ਰਹਿਣੇ ਕੋ,
ਉਹਨੂੰ ਅਸੀਂ ਸਮਝਾਉਂਦੇ ਰਹੇ ਪਰ ਉਹਨੇ ਸਾਡੀ ਗੱਲ ਨਹੀਂ ਮੰਨੀ।
ਮਾਤ ਨਿਕਟ ਨਾਲ ਭੇਜਿਓ ਭਲਾ, ਸ਼੍ਰੀ ਗੁਰੂ ਤੇਗ बहादुर बदला।
उधर बादशाह ने अपना एक कोई भला इंसान माता जी को भेजा, माता जी जुम्मेवार सन उन्हां दा पालक पुत्र है, तो बादशाह ने एक भला इंसान माता जी दे कोल भेजा। माता जी को भेज के आख्या कि श्री गुरु तेग बहादुर साहब जी का जेड़ा बदला है,
खून पुत्र तुमरे कर दियो।
जेड़ा बदला गुरु तेग बहादुर साहब नू शहीद कीता सी इत्थे बादशाह ने, ओ बदला तुहाडे पुत्र अजीत सिंह ने बेनवा फकीर मार के लै लिया। ਇਹ ਗੱਲ ਤੁਸੀਂ ਕਹਿ ਦਿਓ, ਮਾਤਾ ਨੂੰ ਕਹਿੰਦਾ
ਸੋ ਬਖਸ਼ਿਓ ਕੋ ਹਮ ਲੈ ਲਿਓ।
ਤੁਸੀਂ ਇਹ ਕਹਿ ਦਿਓ ਮਾਤਾ ਜੀ ਕਿ ਅਸੀਂ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਦਾ ਬਦਲਾ ਤੁਹਾਡਾ ਬੇਨਵਾ ਫਕੀਰ ਮਾਰ ਕੇ ਲੈ ਲਿਆ, ਤੇ ਅਸੀਂ ਤੇਰੇ ਪੁੱਤਰ ਨੂੰ ਬਖਸ਼ ਦਿੰਦੇ ਹਾਂ, ਤੂੰ ਸਾਨੂੰ ਬਖਸ਼ ਦੇ। ਯਾਨੀ ਕਿ ਜਿਹੜੀ ਇਹ ਸਾਡੇ ਤੇ ਕਲੰਕ ਲੱਗਾ ਬਾਦਸ਼ਾਹੀ ਘਰਾਣੇ ਦੇ ਉੱਤੇ, ਇਹ ਕਲੰਕ ਵੀ ਸਾਡਾ ਲੱਥ ਜਾਏਗਾ।
ਕਹਿਓ ਮਾਤ ਮੈਂ ਲਿਖਿਓ ਵਿਦਾਵਾ।
ਮਾਤਾ ਜੀ ਨੇ ਆਖਿਆ ਵੀ ਇਹ ਕਿਵੇਂ ਹੋ ਸਕਦਾ। ਮਾਤਾ ਜੀ ਕਹਿੰਦੇ ਮੈਂ ਤਾਂ ਵਿਦਾਵਾ ਲਿਖਿਆ ਹੋਇਆ, ਉਹਨੂੰ ਆਪਣੇ ਕੋਲੋਂ ਬੇਦਖਲ ਕੀਤਾ ਹੋਇਆ।
ਪਾਲਕ ਤੁਤ ਜਿਉ ਨੇ ਭਾਵਾ,
ਤੇਰਾ ਪਾਲਕ ਪੁੱਤਰ ਸੀ ਤੇ ਮੈਂ ਉਹਨੂੰ ਤਗ ਦਿੱਤਾ, ਤਿਆਗ ਦਿੱਤਾ, ਉਹ ਮੈਨੂੰ ਨਹੀਂ ਸੀ ਪਾਉਂਦਾ।
ਸੋ ਬਦਲਾ ਲੈ ਮਹਿੰਗੇ ਔਰ ਜਾਂ ਹੋਏ ਲੈ ਬੇਕੀ ਠੌਰ।
ਕਹਿਣ ਲੱਗੇ ਜਿਹੜੀ ਰਹੀ ਗੱਲ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਦੇ ਬਦਲੇ ਦੀ, ਉਹ ਬਦਲਾ ਲੈਣ ਵਾਲੇ ਹੋਰ ਹੀ ਸਿੰਘ ਨੇ, ਜਦੋਂ ਲੋੜ ਹੋਵੇਗੀ ਉਹ ਆਪੇ ਬਦਲਾ ਲੈ ਲੈਣਗੇ ਜਿਨ੍ਹਾਂ ਨੇ ਲੈਣਾ। ਇਹ ਅਜੀਤ ਸਿੰਘ ਨੇ ਇੱਕ ਫਕੀਰ ਮਾਰ ਕੇ ਕਿਹੜਾ ਬਦਲਾ ਹੋਇਆ, ਜਿਹੜਾ ਬਦਲਾ ਲੈਣਾ ਉਹ ਬਦਲਾ ਲੈਣ ਵਾਲੇ ਵੀ ਆਉਣਗੇ, ਜਦੋਂ ਲੋੜ ਪਵੇਗੀ ਉਹ ਬਦਲਾ ਵੀ ਲੈਣਗੇ।
ਖਤਾ ਅਜੀਤ ਸਿੰਘ ਨੇ ਠਾਣੈ।
ਹੁਣ ਇਸ ਵਕਤ ਅਜੀਤ ਸਿੰਘ ਨੇ ਭੁੱਲ ਕੀਤੀ ਹੈ, ਅਪਰਾਧ ਉਹਨੇ ਕੀਤਾ ਹੈ।
ਸੋ ਤੁਮ ਜਾਣੋ ਕਹਿ ਉਹ ਜਾਣੇ।
ਹੁਣ ਉਹਦੇ ਵਾਸਤੇ ਚਾਹੇ ਤੁਸੀਂ ਜਾਣੋ ਤੇ ਚਾਹੇ ਉਹ ਜਾਣੇ, ਇਹਦੇ ਵਿੱਚ ਸਾਡਾ ਕੋਈ ਲੈਣ ਦੇਣ ਨਹੀਂ।
ਅਮਰੇ ਲਗਤ ਇਸ ਕਾਰਨ ਕੋਈ,
ਸਾਡੇ ਨਾਲ ਉਹਦਾ ਕੋਈ ਕੰਮ ਨਹੀਂ ਹੈ।
ਬਾਂਚਿਤ ਕਰੋ ਆਪ ਅਰਸੋਈ,
ਤੁਹਾਨੂੰ ਜੋ ਤੁਹਾਡੇ ਚਿੱਤ ਵਿੱਚ ਆਵੇ ਤੁਸੀਂ ਕਰੋ, ਜਿਵੇਂ ਤੁਹਾਡੀ ਮਰਜ਼ੀ ਆ ਉਸ ਤਰ੍ਹਾਂ ਕਰੋ।
ਸੁਣ ਕੇ ਸ਼ਾਹ ਕੋਪ ਕਰ ਭਾਰੋ।
ਬਾਦਸ਼ਾਹ ਨੇ ਜਦੋਂ ਮਾਤਾ ਦਾ ਇਹ ਸੁਣਿਆ ਤੇ ਸੁਣ ਕੇ ਬਾਦਸ਼ਾਹ ਵੀ ਗੁੱਸੇ ਵਿੱਚ ਆਇਆ।
ਸਭ ਮੈਂ ਬਿਦਤੀ ਕੋਪ ਵਿਚਾਰੋ,
ਸਾਰਿਆਂ ਵਿੱਚ ਇਹ ਗੱਲ ਬਿਦਤ ਹੋ ਗਈ ਔਰ ਬੜੇ ਗੁੱਸੇ ਵਿੱਚ ਜ਼ਾਹਰ ਤੌਰ ਤੇ ਬੋਲਿਆ ਬਾਦਸ਼ਾਹ।
ਦੋ ਪਲਟਨ ਪਹੁੰਚੇ ਇਸ ਕਾਲਾ, ਲੜੈ ਲੜੋ ਨੇ ਕੈਸੇ ਟਾਲਾ।
ਦੋ ਪਲਟਣਾ ਫੌਜ ਦੀਆਂ ਭੇਜੋ ਹੁਣ ਇਸੇ ਵਕਤ, ਔਰ ਜੇ ਲੜੇ ਤੇ ਉਹਦੇ ਨਾਲ ਲੜੋ, ਤੇ ਜੇ ਨਾ ਲੜੇ ਤੇ ਫਿਰ ਉਹਨੂੰ ਬੰਨ ਕੇ ਗ੍ਰਿਫਤਾਰ ਕਰਕੇ ਮੇਰੇ ਕੋਲ ਲਿਆਓ।
ਜਾਓ ਪਕੜਿਓ ਜਾਏ ਨਾ ਮਾਰੋ,
ਜਦੋਂ ਤੱਕ ਉਹ ਪਕੜਿਆ ਨਾ ਜਾਏ ਉਦੋਂ ਤੱਕ ਉਹਨੂੰ ਮਾਰੋ।
ਭਿੜੇ ਆਪ ਹਥਿਆਰ ਪ੍ਰਹਾਰੋ,
ਜੇ ਭਿੜੇ ਤੇ ਫਿਰ ਸ਼ਸਤਰਾਂ ਦੇ ਪ੍ਰਹਾਰ ਕਰਕੇ ਉਹਨੂੰ ਮਾਰੋ।
ਪੱਛਨ ਸੈਨ ਚਲੀ ਤੈ ਆਏ,
ਪੱਛਨ ਉਸੇ ਵੇਲੇ ਬਾਦਸ਼ਾਹ ਦਾ ਹੁਕਮ ਸੁਣ ਕੇ ਦੋ ਪਲਟਣਾ ਫੌਜਾਂ ਦੀਆਂ ਚੜ ਕੇ ਆਈਆਂ।
ਸੁਣੀ ਅਜੀਤ ਸਿੰਘ ਠਹਿਰਾਏ,
ਅਜੀਤ ਸਿੰਘ ਨੇ ਜਦੋਂ ਸੁਣਿਆ ਵੀ ਫੌਜ ਆ ਗਈ ਚੜ ਕੇ ਮੈਨੂੰ ਫੜਨ ਲਈ, ਉਹ ਇੱਕ ਵਾਰੀ ਤਾਂ ਡਰ ਗਿਆ। ਅਜੀਤ ਸਿੰਘ ਥਰ ਹਰ ਕੰਬਣ ਲੱਗਾ।
ਸਿੰਘ ਸਕੇਲ ਮਸਲਤ ਕੀਨ,
ਇਹਨੇ ਨਾਲ ਦੇ ਸਾਥੀ ਸਿੰਘਾਂ ਨੂੰ ਇਕੱਠਿਆਂ ਕਰਕੇ ਉਹਨਾਂ ਨਾਲ ਸਲਾਹ ਕੀਤੀ,
ਅਬ ਤੋਂ ਜੰਗ ਕਰਨੀ ਚੀਨ।
ਹੁਣ ਤਾਂ ਆਪਾਂ ਨੂੰ ਜੰਗ ਹੀ ਕਰਨਾ ਚਾਹੀਦਾ, ਹੁਣ ਤਾਂ ਯੁੱਧ ਹੀ ਕਰਨਾ ਚਾਹੀਦਾ।
ਲੜ ਕਰ ਮਰੈ ਨਾ ਸੋ ਧਰਮ ਹਮਾਰਾ,
ਲੜ ਕੇ ਮਰਨਾ ਹੀ ਸਾਡਾ ਧਰਮ ਹੈ, ਲੜ ਕੇ ਮਰਨਾ ਸਾਨੂੰ ਹੁਣ ਚਾਹੀਦਾ ਹੈ।
ਗਿੱਦੜ ਮੌਤ ਮਰਨ ਬੁਰਿਆਰਾ,
ਗਿੱਦੜਾਂ ਦੀ ਮੌਤ ਮਰਨਾ, ਕਾਇਰਾਂ ਦੀ ਮੌਤ ਮਰਨਾ ਤਾਂ ਬੁਰੀ ਮੌਤ ਹੁੰਦੀ ਹੈ।
ਇਤਿਆਦਿ ਕਹਿ ਕਹਿ ਕਰ ਗਾਡੂ,
ਇਹ ਤਾਂ ਬਹੁਤ ਜ਼ਿਆਦਾ ਇਹਨੇ ਨਾਲ ਦੇ ਸਾਥੀਆਂ ਨਾਲ ਸਲਾਹ ਕਰਕੇ ਪੱਕਾ ਕਰ ਲਿਆ।
ਇਤਲੇ ਆਯੁਧ ਠਾਂਡੂ,
ਔਰ ਸ਼ਸਤਰ ਗ੍ਰਹਿਣ ਕਰਕੇ ਲੜਨ ਵਾਸਤੇ ਖਲੋ ਗਏ ਤਿਆਰ ਬਰ ਤਿਆਰ ਹੋ ਕੇ।
ਜਬੈ ਫੌਜ ਜਾਨੀ ਨੀਰਾਈ,
ਜਦੋਂ ਬਾਦਸ਼ਾਹ ਦੀਆਂ ਫੌਜਾਂ ਇਹਨਾਂ ਦੇ ਨੇੜੇ ਆਈਆਂ ਪਹੁੰਚੀਆਂ।
ਪੁੰਜ ਤੁਫੰਗਨ चल समुख चलाए
अगो बंदूकां दियां गोलियां दाग दित्तियां के दसन वास्ते भी तगड़े होके आया जे
बरे नकेत सुचेत बिसाले
अपने घर दे विचों ही लड़ना शुरू कीता अपने घर दा ही ओट आसरा लैके
जांगे उठ शब्द कराले
बड़ी भयानक कराल शब्दां दी नाद दी आवाज आउण लगी भयानक जंग शुरू होया
उचे चढ़ ओटे कर थेरे
और उचे चढ़ के ओट लैके आसरा लैके लड़न लगे हन
ज्वाला बमणी छोरत खरे
ज्वाला बमणियां बंदूकां दियां गोलियां दाग दे हन
उत ते वैर तुरक समदाए रचे मोरचे तुपक चलाए
उतरों बार जेड़े तुरक ने उना ने भी मोरचे रचे हुए ने वो भी बंदूकां दियां गोलियां दाग रहे ने तड़ा तड़ी उना ने भी लाई हुई है
मार मार कर चौंद शकेरे
मार मार के चारे पास्यों केरा पा लिया उना ने
अधक बने फेरे फिर नेरे
अधक हो के बद देने फेरिया फिर नेड़े हुंदे ने
अंतर मारन मरन अरंबा
आखिरकार अंदर मारना ते मरना आरंभ दिता है
परे जंग नरकड़े अचंबा
भयानक जंग होन लगा लोक हैरान होन लगे हन
गोरी लग फोरी पट दे
गोलियां लगियां सूरमिया दियां छातियां टन लगियां हन
छोली तुक तुरत पट ले
जेड़ा नेड़े आउंदा मार के गोली दाग के जमीन ते गर्क कर दिंदे ने
तुकै नेर हेला जब काले
एता जदों नेड़े हो के टुकदे ने दुश फौज आउंदी है बादशाह दी ते जोर नाल अगो हल्ला करदे हन
मुख निकस बात करवार करवाले
अजीत सिंह दे नाल जेड़े कुछ सिंह सन बड़ी सूर वीरता दे नाल बहादुरी दे नाल तलवारां लेके लड़दे हन
मुझ दंडन अर ग्रीवा काटे
और किसे दियां बावां किसे दियां धोणा कट कट के सुट्टी जांदे ने
वर्ज तर्ज तक तक डाटे
वर्जदियां तर्जियां तर्जदियां तक तक के डाटदे ने इक दूजे नूं
प्रथम दिवस लड़ संध्या परे
कहंदे एक दिन बीत गया सारा दिन लड़दियां लड़दियां आखिरकार शाम हो गई
तिमर सेना तै थिरे
हनेरा पै गया ते फौज ने जंग बंद कर दिता पर पहरा उत्थे ही रखिया भी किते अंदरों निकल के दौड़ ना जान
टिके मोरचन तुबक चलावै
मोरचियां विच टिके हुए गोलियां चलाई जा रहे ने
अंतर आमन जान ना पावै
पर अंदर आउण जान दे सारे रस्ते इन्हां ने बंद कर दिते हन जिथे अजीत सिंह अंदरों लड़ रहा है
बात सुंदरी चिंत कनेरी
माता सुंदरी जी दे मन विच बड़ी भारी डाढ़ी चिंता ते फिक्र हो रहा है
करियो को कर्म कपुत्र कफेरी
माता जी सोचदे ने के कपुत्र निकलिया सी तां पुत्र बना के पालिया सी ओने भारी कुकर्म कीता है
कुछ बस चले ना अपनो जाना
माता जी ने वेख्या भी हुण कुछ बस नहीं पिया चलदा
दीन मना दुख ले तुमाना
माता जी दा हिरदा दीन हो रहा है डाढ़ा दुख हो रहा है माता दे हिरदे विच
पछतावत सब निसा बिताई
इतना पछतावा कर दे माता ने सारी रात बतीत कीती भी क्यों इनू पालना सी जेने आहो जे काम करदे सन
संगत मिली आन समदाई
इन्हनू कुछ संगतां जड़िया दिल्ली दे सिख सन ओ आण के माता जी नू मिले हन
मस्तक टेक मात तों कयो हमो शाते डर बोलियो
ने आके माता जी नू मथा टेकिया बेनती करके कहंदे माता जी बादशाह बड़ा कुकर्मी है ते बादशाह तो सानू डर भी आउंदा भय भी आउंदा है
कहा कुकर्म कीन सुखा सुभाना
देखो किहो जिहा कुकर्म कीता अजीत सिंह ने इहो जिहा काम करदिया ने रंचक भर दी सोचिया
तुमरो सराप सच हो जाना
माता जी जेड़ा तुसी बचन कीता सी होनी दा ओ सच हो वरतिया है
पृथक पृथक बैठे इस थान
इस तरह सारे कुछ सेवक सिख आके माता जी कोल बैठे हन
कहा चिंत ਕਿਉਂ ਸੋਚਣ ਠਾਨ।
ਕਹਿਣ ਲੱਗੇ ਮਾਤਾ ਜੀ ਹੁਣ ਕਿਸ ਗੱਲ ਦੀ ਚਿੰਤਾ ਤੇ ਕੀ ਸੋਚੀਏ ਕੀ ਕਰੀਏ।
ਇਤਿਹਾਦਕ ਦੇ ਧੀਰਜ ਗਏ।
ਸਿੱਖ ਕਹਿੰਦੇ ਮਾਤਾ ਜੀ ਫਿਕਰ ਨਾ ਕਰੋ, ਅਸੀਂ ਸਭ ਤੁਹਾਡੇ ਨਾਲ ਆ, ਇੱਥੇ ਹਾਜ਼ਰ ਆ। ਏਦਾਂ ਉਹ ਧੀਰਜ ਦੇ ਕੇ ਮਾਤਾ ਜੀ ਨੂੰ ਗਏ ਹਨ।
ਤੋ ਮਹਾਂ ਦੁੱਖ ਚਿਤ ਉਪਜੇ।
ਮਾਤਾ ਦਾ ਹਿਰਦਾ ਬੜਾ ਡਾਢਾ ਦੁਖੀ ਹੋ ਰਿਹਾ।
ਲੜਤ ਅਜੀਤ ਸਿੰਘ ਵਿੱਚ ਕਰਕੇ।
ਪੁੱਤਰ ਅਜੀਤ ਸਿੰਘ ਆਪਣੇ ਘਰ ਦੇ ਵਿੱਚ ਖਲੋਤਾ ਲੜ ਰਿਹਾ।
ਵਹਿਰ ਤੁਰਕ ਘੇਰਤ ਫਿਰ ਫਿਰ ਕੇ।
ਬਾਹਰ ਜਿਹੜੇ ਤੁਰਕ ਨੇ ਉਹ ਆਲੇ ਦੁਆਲੇ ਫਿਰ ਫਿਰ ਕੇ ਘੇਰਾ ਪਾਈ ਬੈਠੇ ਨੇ।
ਕਿਤਕ ਗਏ ਮਰ ਬਾਹਰ ਲੜਤੇ।
ਕਈ ਤੁਰਕ ਬਾਹਰ ਲੜ ਲੜ ਕੇ ਮਾਰੇ ਗਏ ਨੇ, ਔਰ ਕਈ ਜਿਹੜੇ ਦੇ ਸਾਥੀ ਸਿੰਘ ਸਨ ਉਹ ਵੀ ਮਾਰੇ ਗਏ ਨੇ।
ਕਿਤਕ ਸਿੰਘ ਅੰਤਰ ਲੜ ਮਰਤੇ।
ਔਰ ਕਈ ਅੰਦਰ ਲੜਕ ਲੜ ਕੇ ਮਾਰੇ ਗਏ ਹਨ।
ਬਾਸੁਰ ਸਰਬ ਲੜੇ ਹੱਥ ਗੋਰੇ।
ਸਾਰਾ ਦਿਨ ਆਖਿਰਕਾਰ ਲੜਦੇ ਰਹੇ, ਅਨੇਕਾਂ ਨੂੰ ਗੋਲੀਆਂ ਵੱਜੀਆਂ। 60 ਕੁ ਬੰਦੇ ਸੀ, ਕਿੰਨਾ ਕੁ ਚਿਰ ਲੜਦੇ।
ਟੁਕੇ ਨੇੜ ਤੇ ਤਨਕ ਪੋਰੇ।
ਜਿਹੜੇ ਨੇੜੇ ਟੁਕੇ ਉਹਨਾਂ ਨੂੰ ਗੋਲੀਆਂ ਮਾਰ ਮਾਰ ਕੇ ਮੁਕਾ ਦਿੱਤੇ।
ਖੋਦ ਮੋਰਚੇ ਓਟੇ ਕਰਕੇ।
ਮੋਰਚੇ ਖੋਦ ਕੇ ਉਹਨਾਂ ਦਾ ਓਟ ਆਸਰਾ ਲੈ ਕੇ।
ਨਿਕਟ ਹੋਤ ਕਰਕੇ ਦੁਰ ਦੁਰ ਕੇ।
ਦੁਰ ਦੁਰ ਕੇ ਜਿਹੜੇ ਤੁਰਕ ਨੇ ਉਹ ਨੇੜੇ ਹੋ ਰਹੇ ਨੇ, ਘਰ ਦੇ ਨੇੜੇ ਵੱਧ ਰਹੇ ਨੇ।
ਦੂਸਰ ਦਿਵਸ ਬਤੀਤੇ ਉਹ ਲੜਦੇ।
ਦੂਸਰਾ ਦਿਨ ਵੀ ਲੜਦਿਆਂ ਬਤੀਤ ਹੋ ਗਿਆ।
ਫਿਰ ਘਾਤ ਗਨ ਮਾਰਤ ਮਰਤੇ।
ਘਾਤ ਵੇਖਦੇ ਨੇ, ਦਾਤ ਤੱਕਦੇ ਨੇ ਮਾਰਨ ਤੇ ਮਰਨ ਦਾ।
ਸੰਧਿਆ ਭਈ ਤਿਮਰ ਗਨ ਚਾਇਓ।
ਦੂਸਰਾ ਦਿਨ ਬੀਤ ਗਿਆ, ਸ਼ਾਮ ਹੋਈ, ਜਦੋਂ ਹਨੇਰਾ ਪਿਆ।
ਜਾਨਿਓ ਸਿੰਘਨ ਮਰਨੋ ਆਇਓ।
ਸਿੱਧਾਂ ਨੇ ਵੇਖਿਆ ਵੀ ਹੁਣ ਮਰਨਾ ਤਾਂ ਆ ਹੀ ਪਹੁੰਚਿਆ ਹੈ।
ਲਸ਼ਕਰ ਕਹਾ ਦੀ ਪਾਤਸ਼ਾਹੀ।
ਬਾਦਸ਼ਾਹ ਦਾ ਲਸ਼ਕਰ ਆ, ਉਹਦੇ ਨਾਲ ਲੜ ਕੇ ਅਸੀਂ ਕਿੰਨਾ ਕੁ ਚਿਰ ਪੁੱਗ ਸਕਦੇ ਹਾਂ।
ਕਹਾ ਸਿੰਘ ਅਮ ਪੁਨਪੁਰ ਮਾਏ।
ਅਸੀਂ ਕਿੰਨੇ ਕੁ ਗਿਣਤੀ ਦੇ ਸਿੰਘ ਆ, ਕਿੰਨਾ ਕੁ ਚਿਰ ਰਹਾਂਗੇ, ਕਿੰਨਾ ਕੁ ਚਿਰ ਲੜਾਂਗੇ।
ਜੀਤ ਕਹਮ ਤੇ ਜੈ ਮਾਰੇ।
ਮਰਨਾ ਤਾਂ ਹੈ ਹੀ ਆ, ਹੁਣ ਜਿੰਨੇ ਇਹ ਸਾਡੇ ਕੋਲੋਂ ਮਾਰੇ ਜਾਂਦੇ ਹਨ।
ਹਥਿਆਰਨ ਤੇ ਕਰੇ ਪਰਾਰੇ।
ਉਹਨੇ ਕੁ ਮਾਰੀਏ, ਹਥਿਆਰਾਂ ਨਾਲ ਮਾਰ ਕੇ ਤੇ ਮਰੀਏ।
ਪੁਨ ਮਰ ਰਹਿ ਨਾ ਹੋਏ ਕੁਛ ਫੇਰ।
ਫਿਰ ਮਰ ਵੀ ਜਾਈਏ ਤੇ ਫਿਕਰ ਨੀ, ਘੱਟੋ ਘੱਟ ਕਈਆਂ ਨੂੰ ਮਾਰ ਕੇ ਮਰਾਂਗੇ।
ਤੁਰਕਨ ਗਣਿਆ ਮਲੀਨੇ ਘੇਰ।
ਤੁਰਕਾਂ ਦੇ ਗਣਾ ਨੇ ਸਾਨੂੰ ਘੇਰਾ ਪਾਇਆ ਹੋਇਆ।
ਅਸਤ ਕਰਕੇ ਭਿੜੇ ਜੁਝਾਰੇ।
ਹੱਠ ਕਰਕੇ ਜੁਝਾਰੂ ਸੂਰਮੇ ਭਿੜੇ ਹਨ।
ਪਰੇ ਸ਼ੇਰ ਸਮ ਮੁਖ ਭਬਕਾਰੇ।
ਪਰ ਸ਼ੇਰਾਂ ਵਾਂਗੂ ਭਬਕਾਂ ਲੈ ਕੇ ਪੈਂਦੇ ਦੁਸ਼ਮਣ ਨੂੰ ਮਾਰਦੇ ਹਨ।
ਤੁਰਕ ਤੁਬਕ ਗਏ ਚੌਂਦ ਚੁੱਕੇ।
ਤੁਰਕ ਵੀ ਬੰਦੂਕਾਂ ਲੈ ਕੇ ਚਾਰੇ ਪਾਸਿਆਂ ਤੋਂ ਆ ਟੁੱਕੇ ਨੇ।
ਪਾਵਤ ਨੇਰ ਮਾਰ ਕੇ ਕੁੱਕੇ।
ਜਿਹੜਾ ਨੇੜੇ ਆਉਂਦਾ ਗੋਲੀਆਂ ਮਾਰ ਮਾਰ ਕੇ ਮਾਰੀ ਜਾਂਦੇ ਨੇ।
ਸਿੰਘ ਨਿਕਸ ਕੈ ਖਰਗ ਪਰ ਹਾਰੇ।
ਸਿੰਘ ਘਰੋਂ ਬਾਹਰ ਨਿਕਲ ਕੇ ਆ ਕੇ ਤੇਗਾਂ ਨਾਲ ਵੱਢਦੇ ਨੇ ਤੁਰਕਾਂ ਨੂੰ।
ਤੇ ਨਿਕ ਸੋ ਕੱਟ ਕੱਟ ਡਾਰੇ।
ਜਿਹੜਾ ਨੇੜੇ ਆਉਂਦਾ ਉਹਨੂੰ ਕੱਟ ਕੇ ਸੁੱਟ ਦਿੰਦੇ ਨੇ, ਮਾਰ ਦਿੰਦੇ ਨੇ।
ਪਹਿਲੀ ਰਾਤ ਮਚਿਓ ਕਮਸਾਨਾ, ਲੋਤ ਪੋਤਨਾ ਹੱਥ ਪੇ ਪਰਾਨਾ।
ਰਾਤ ਨੂੰ ਵੀ ਇਹ ਜੰਗ ਹੁੰਦਾ ਰਿਹਾ, ਲੋਥਾਂ ਦੇ ਢੇਰ ਲੱਗ ਗਏ।
ਨਿਜ ਨਿਜ ਥਾਨ ਥਿਰੇ ਹੋਏ ਠਾਂਡੇ।
ਆਪੋ ਆਪਣੀ ਜਗ੍ਹਾ ਤੇ ਖਲੋਤੇ ਹੋਏ ਲੜ ਰਹੇ ਨੇ ਸੂਰਮੇ ਬਹਾਦਰ।
ਆਯੁਧ ਗਏ ਅਤਨ ਰਿਪ ਗਾਡੇ।
ਮਜ਼ਬੂਤੀ ਦੇ ਨਾਲ ਲੜਦੇ ਨੇ ਸ਼ਸਤਰ ਧਾਰਨ ਕਰਕੇ।
ਤੀਨ ਪੈਰ ਇਮ ਰਾਤ ਬਿਤਾਏ, ਕਿਤਕ ਮਰੇ ਪਟ ਕੇ ਦੁਜਤਾਏ।
ਤਿੰਨ ਪਹਿਰਾਂ ਤੱਕ ਰਾਤ ਲੜਾਈ ਹੁੰਦੀ ਰਹੀ ਤੇ ਤਿੰਨ ਪਹਿਰ ਲੜਦਿਆਂ ਲੜਦਿਆਂ ਆਖਿਰਕਾਰ ਸਿੱਖ ਵੀ ਜਿਹੜੇ ਸਨ ਉਹਨਾਂ ਵਿੱਚੋਂ ਵੀ ਬਹੁਤ ਸਾਰੇ ਸ਼ਹੀਦ ਹੋ ਗਏ। ਇੱਕਾ ਦੁੱਕਾ ਸਿੱਖ ਹੀ ਪਿੱਛੇ ਬਾਕੀ ਬਚੇ ਹੋਣਗੇ।